નંબર ચોરા ભગવાન મુકત સોય બ્રાહ્મણ ઉજન જગત ખત્રી હૈ ખત્રી સોજ કર્મ કા સૂર ગામ કા કરે શરીર ખેત પશાન બીજા દાન સો ખત્રી દરગા પ્રવાણ પંડત હૈ વિદ્વાન હૈ તો સતગુરુ જી કહે પંડત સો જો મન પર બોધ હૈ રામ નામ આત્મ મહ શોધ હૈ રામ નામ સાર રસ પીવ હૈ ઉસ પંડત કે ઉપદેશ જગ જીવ હૈ હર કી કથા હૃદય દશાવ હૈ સો પંડત ફિર જો ન આવે વેદ પુરાણ સિમરત બુજે મૂલ સુખમ મેં જાને અસ્થૂલ ચાવર ના કો દેવ ઉપદેશ નાનક ઉસ પંડિત કો સદા આદેશ જે ગુરુ તો પૂછ્યા ગયા કે સતગુરુ કિસનું કહેતા હૈ સતગુરુ બારે તુહાડે કી વિચાર ને તો ગુરુ ને એ નહીં કહે દેતા કે બસ તુસી મેરા પૂજન કરી જાઓ મેં સતગુરુ એસલઈ કે સંસાર ભુલેખે વિચ ના રહે કહેણ લગે સો સતગુરુ જિસ હૃદય હર નામ અંક બાર ગુર કા બલ જાઓ સર્વ નિધાન જી કા દાતા આઠ પહેર પાર બ્રહ્મ રંગ રાતા બ્રહ્મ મે જન જન્મે પાર બ્રહ્મ એક આપ નહીં કશ પરમ સહસ સ્યાનક લયા ન જાઈએ નાનક એસા ગુર વડ ભાગી પાઈ અજેહા ગુરુ કદે મિલ જાય તે ફિર સફલ દર્શન પેખત પુનીત પરસત ચરણ ગત નિર્મલ રીત પેટત સંગ રામ ગુણ રવે પાર બ્રહ્મ કી દરગા ગવે સુનકર વચન કર્મ આઘાને મન સંતોખ આતમ પતિયાને પૂરા ગુર અખેળ જાખા મંતર અમૃત દ્રષ્ટ પેખ મે સંત કોઈ પખ જૈનિયા દ પખ હૈ સાધુ દ પખ હૈ પંડિત દ પખ હૈ દુકાનદાર દ પખ હૈ કોઈ અજેહા પખ ગુરુ પાતશાહ ને નહીં છડ્યા જસ ધર્મ બારે કુજ ના પ્યા હોય મુસલમાન ધર્મ હૈ તે ગુરુ એ નહીં કહેતા કે મુસલમાન ધર્મ મારા ગુરુ કહેતા મુસલમાન અહાવર મુશ્કલ ઔખા હૈ મુસલમાન અખવાના અપને આપ મુસલમાન કહાવન મુશ્કલ જ્યાં હોય તો મુસલમાન કહાવે અવલ ઓલ દીન કર મિઠ પહેલી ગલ જેડી ઉદે ઔલિયા ને પૈગમરા ને પીરા ને કહી હૈ ધર્મ ની ગલ ઉનું મીઠી કરકે મન લે અવલ ઓલ દીન કર મિઠા મસ્કલ માના માલ વસાવે અપને અંદરોં હંકાર ને દૂર કર દેવે ફિર હોય મુસલમ દીન મહાન દીન ઓદે ધર્મ નું ધર્મ દે બેડે નું ચલાવ વાળે જેડે મહાન મુલા આગુ જેડે ને ઉના ને કહે હોય બચના વિચ મુસલમ પક્કા હોય હોય મુસલમ દીન મહાન મરણ જીવન કા ભેદ ચુકાવે રબ કી રજાય મને સર ઉપર કરતા મને આપ ગવાવે ક્યો નાનક સર્વ જીયા મેરા મત હોય તો મુસલમાન કહા અજ જિસ શબ્દ ધર્મ ની ગલ કબીર જી અપની બાણી વિચ કર રહે હૈ જિના લોગોં ની ગલ કહી હૈ શિવજી મંગણ વાળે લોગોં કા એક મત હૈ જિસનું વામ માર્ગ કહેતે હૈ વામ માર્ગ वाम मार्गियों ने इन्हों के धर्म ग्रंथों में शिवजी की एक तस्वीर कल्पित की है, जिस दे शरीर का अधा हिस्सा जो सजा हिस्सा है वो मनुख का है, वाम खबे पैर बाएं, खबा हिस्सा औरत का कल्पित किया है और उसकी पूजा करने वाले वाम मार्गी कहने। याद रखियो, वाम मार्ग के धारणी लोग उन्होंने शराब आम गल है, नाश आम गल है, व्यभिचार आम गल है और जितने दुनिया के भेड़े कर्म ने वो लोग करते हैं उन्होंने मन में केवल तो केवल माया समा जाती, वो कर्म समा जाते हैं। तो कबीर जी अपने इस शब्द में उन्हां लोगों की गल करते हैं जिन्हों वाम मार्गी कहने। तो शब्द की कह रहे हैं, एक पत्थर घर और कट और कट, पत्थर कई पात्र, पात्र का अर्थ बर्तन। कबीर जी कहने एक बर्तन और कट और कट और कट, इहदा अर्थ है बनाया होया रिन्या होया मास, तैयार कीता मास। एक बर्तन विच वो पा लेने ने ते एक पत्र भर पानी, एक पात्र विच एक बर्तन विच शराब भर लेने। उन्होंने जीवन का ढंग कुछ ऐसा है, अगली पंक्ति दस रहे,
आस पास पांच जोगिया बैठे नीच नाकट दे रानी।
आस पास नजदीक उन्हें बर्तन पंच काम क्रोध लोभ मोह हंकार, पंच जोगिया काम क्रोध लोभ मोह हंकार नाल जोगी जुड़े हैं, जेड़े काम क्रोध लोग मोह हंकार मिल रहे हैं, जिन्हों का मेल मिलाप है, जेड़े इन्हों तो संकोच नहीं करते, पंच जोगिया बैठे बैठ के मिल बैठते हैं। उन्होंने मन अंदर की चल रहा है, बीच नकट दे रानी, नकट जिसका नक कटिया है, नकटे नकट का अर्थ है निलज, निलजदा ही नक कटा जाता जिन्हें लज शर्म कोई नहीं, जब कोई बद चलन हो जाए तो उदे लिए लोग शब्द वरतते हैं कि इसने खानदान का नक कट दिता, माता पिता का नक कट दिता। गुरु पातशाह पवित्र वाणी जिक्र करते हैं कि नाम तो बिना तमाम जीव नकटे, नाम बिना नकटे नर कही है, तेन कस कस नाक बनी है। तो कबीर जी कहते हैं वो जेड़े वकारा नाल जुड़े हुए लोग ने, जेड़े उन्हां शराब ते मास दे बर्तनां दे लागे बैठे ने, जिन्हां दे मन विच वकारा तो सवा है कुछ नहीं, उन्होंने मन में एक माया रवेग चल रहा है, बीच नकट दे रानी, नकट नकटी दे देव रानी माया देव रानी, उन्होंने मन में वो वसी हुई ते जेड़ी माया उन्होंने मन में वसी है, जब माया की गल पढ़ने लई बाणी को जाओगे सतगुरु को जाओगे तो सतगुरु पातशाह पवित्र बाणी च कहते हैं कि सरपनी ते ऊपर नहीं बलिया, जिन वर्मा विसन महा दो छलिया, इस माया तो उत्ते कोई बली नहीं है। जिसने ब्रह्मा नु छड़ लिया, विष्णु नु छड़ लिया, शिवजी नु छड़ लिया, और इथों तक गुरु पातशाह कहते ने माया ऐसी मोहनी भाई जेते जी तेते दहकाई। जितने तमाम जीव ने जदों माया उन्होंने वापर दी उडोल जाते बैठ जाते, इंद्र डोल जाता, देवते डोल जाते हैं, गृहस्थी डोल जाते हैं, पर सतगुरु जी कहने जोगी जंगम ते संन्यास सभी पर डारी एक पास। ये फांगी जोगियों नू जंगमां नू संन्यासियों नू भी वापर जाती, वो भी इस फांगी च फस जाते हैं। तो कबीर जी कहने ने उन्होंने अंदर माया चल रही है, अवतार चल रहे हैं, और वो जेड़ी माया है अगली पंक्ति च दसते हैं।
नकटी को ठन गन भाडा डू,
भाडा का अर्थ है वाजा, डू का अर्थ है दो, दोनों लोगों में मात लोक विच ते परलोक विच। उस नकटी का वाजा दोनों लोगों विच भी वजदा है, देवते भी उस तो बच नहीं सके, संसारी भी उस तो बच नहीं सके। सतगुरु पातशाह ने शब्द वरत्या ठन गन, जिम्मे आप ठन ठन कहने टणक भी कहते हैं। नकटी को ठन गन बाढ़ादू बाढ़ादू, सतगुरु पातशाह जी पवित्र बाण इतों जिक्र करते हैं कि सुहागन अत सुंदरी, संसार इस बड़ा सुंदर समझदा, सुहागन अत सुंदरी पग नेवर शनक शनहरी। जिदे पैर गुरु बंधे हुए ने तो शनकाटा पैदा और गुरु धन की शनकार सब नो लें। तो कबीर जी कहते ने इस माया दवाजा दोनों लोगों में यदि ठनगन हो रही, देवते भी डोल जाते हैं, संसारी भी डोल जाते हैं। पर सतगुरु पातशाह ने पवित्र बाणी च इथों तक लिखा है कि बड़े बड़े जो दिस है लोग, तिनको व्यापक चिंता रोग, कौन बड़ा माया वड्याई, माया की वड्याई करके कौन वड्डा है, कोई वड्डा नहीं। पूछा गया फिर कौन वड्डा है, कहने लगे सो वड्डा जिन राम ले बनाई, जिसने अपनी गलती परमेश्वर नाल जोड़िया है वह वड्डा। तो कबीर जी कहने दो लोगों विच माया का राजा वज रहा है।
किन है बबे की काटी तू,
है माया किसे बबेक वाले पुरुष ने, बबेक नाम है ज्ञान का, बिंब एक जो द्वैत एक रूप हो गए, जिदा परमेश्वर नाल कोई भेद ना रहे, ज्ञानवान हो गया, ब्रह्म ज्ञानी हो। कबीर जी कहने ऐ माया किसे विवेकी ने किसे ज्ञानी ने तैनू कटिया है। याद रखियो संसार माया नाल प्यार करना है। वाणी यह गल कहनी है सुहागन है माया ते सोम दी पुत्री है, सदा सुहागन है, सुहागन किरपन की पूती, सेवक ताज जगत से सूती, साधु के ठाडी दरबार, शरण तेरी मोह को निस्तार। माया दासी भक्तों की कार कमावे, चरणी लागा ता महल पाव। इनू टिकाणा ही ता मिलता है जदों ये भगतां दी दासी बनन। दासी उसनू कहने ने जिस दे सिर ते किसे मालक दी हो जाए, वो दासी है। दासी दा काम है सेवा करनी, माया सेवादार बन के सेवा करती है। तो कबीर जी ये गल कहने ने कि जिस माया दवाजा दो लोगों विच वजदा है, नकटे को ठन गन बाडाडू किन्ने बबेकी काटी तू, ऐ माया कि ਕਿਸੇ ਵਿਵੇਕ ਵਾਲੇ ਪੁਰਸ਼ ਨੇ, ਗਿਆਨ ਵਾਲੇ ਪੁਰਸ਼ ਨੇ ਆਪਣੇ ਉੱਤੋਂ ਜਿਹੜਾ ਤੇਰਾ ਬੋਝ ਹੈ ਉਹ ਚੁੱਕਿਆ ਹੈ, ਪਾਪ ਤੇਰਾ ਭੈ ਨਹੀਂ ਮੰਨਦਾ, ਤੇਰੀ ਗੱਲ ਵਿੱਚ ਨਹੀਂ ਰਹਿੰਦਾ, ਉਹ ਤਾਂ ਇੱਥੋਂ ਦੂਰ ਜਾ ਚੁੱਕਿਆ ਹੈ, ਉਹ ਵਿਚਾਰਵਾਨ ਹੈ।
ਰਹਾਉ ਸਗਲ ਮਾਹੇ ਨਕ ਟੀਕਾ ਵਾਸਾ ਸਗਲ ਮਾਰ ਆਹੇਰੀ।
ਕਹਿੰਦੇ ਸਾਰੇ ਜੀਵਾਂ ਦੇ ਅੰਦਰ ਇਸ ਨਿਲੰਜ ਮਾਇਆ ਦਾ ਵਾਸ ਹੈ, ਪਰ ਫਿਰ ਇਹ ਨਹੀਂ ਕਿ ਇਹ ਬਖਸ਼ ਦਿੰਦੀ ਹੈ। ਗੁਰਬਾਣੀ ਕਹਿੰਦੀ ਜੋ ਇਸ ਨਾਲ ਪ੍ਰੀਤ ਕਰਦਾ ਹੈ ਉਸੇ ਨੂੰ ਖਾਂਦੀ ਹੈ। ਮਾਇਆ ਹੋਈ ਨਗਨੀ ਜਗਤ ਨਹੀਂ ਲਪਟਾਏ, ਇਸ ਕੀ ਸੇਵਾ ਜੋ ਕਰੇ ਕਿਸੀ ਕੋ ਫਿਰ ਖਾਏ। ਗੁਰਮੁਖ ਕੋਈ ਗਰੜੂ ਤਿੰਨ ਦਲ ਮਲ ਲਾਈ ਪਾਏ। ਤੋ ਕਬੀਰ ਜੀ ਇਹ ਗੱਲ ਕਹਿੰਦੇ ਨੇ ਸਗਲ ਮਾਹੇ ਨਕਟੀ ਕਾ ਵਾਸਾ, ਇਸ ਨਿਲੰਜ ਮਾਇਆ ਦਾ ਵਾਸਾ ਸਾਰੇ ਜੀਵਾਂ ਵਿੱਚ ਹੈ, ਤੇ ਫਿਰ ਇਹ ਕਰਦੀ ਕੀ ਹੈ, ਭਲਾ ਨਹੀਂ ਕਰਦੀ ਕਿਸੇ ਨੂੰ। ਯਾਦ ਰੱਖਿਓ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਬਾਣੀ ਚ ਬਚਨ ਕਹੇ, ਕਹਿਣ ਲੱਗੇ ਇਹ ਤਿੰਨ ਕੰਮ ਕਰਦੀ, ਇਹ ਮਾਇਆ ਜਿੱਤ ਹਰ ਵਿਸਰੇ। ਸਭ ਤੋਂ ਪਹਿਲਾ ਕੰਮ ਹੈ ਜਿਸ ਕੋਲ ਆ ਜਾਏ ਉਹਨੂੰ ਰੱਬ ਮਿਲ ਜਾਏ। ਦੂਜਾ ਕੰਮ ਹੈ ਮੋਹ ਉਪਜੈ, ਬੰਦੇ ਦੇ ਅੰਦਰ ਸੰਸਾਰ ਦਾ ਮੋਹ, ਪੁੱਤਰਾਂ ਧੀਆਂ ਦਾ ਮੋਹ, ਪਦਾਰਥ ਦਾ ਮੋਹ, ਮੋਹ ਪੈਦਾ ਕਰਨੇ। ਤੇ ਤੀਸਰਾ ਕੰਮ ਇਹ ਕਰਦੀ ਹੈ ਭਾਓ ਦੂਜਾ ਲਾਇਆ, ਦਵੈਤ ਨਾਲ ਜੋੜ ਦੇਣਾ, ਰੱਬ ਨਾਲ ਜੋੜਨਾ ਤੇ ਦਵੈਤ ਨਾਲ ਜੋੜ ਦੇਣਾ, ਇਹ ਤਿੰਨ ਕੰਮ ਮਾਇਆ ਕਰਦੀ ਹੈ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ, ਭਾਓ ਦੂਜਾ ਲਾਇਆ, ਤੇ ਜਿਹੜੀ ਰੱਬ ਨਾਲ ਜੋੜ ਦੇਵੇ ਉਸਨੂੰ ਫਿਰ ਤੁਸੀਂ ਚੰਗੀ ਕਹੋਗੇ ਵੀ ਚੰਗੀ ਤਾਂ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਮਾਰ ਦਿੰਦੀ ਹੈ ਵੜਿਆਂ ਵੜਿਆਂ ਨੂੰ, ਤੇ ਸਗਲ ਮਾਰ ਔ ਮੇਰੀ ਸਾਰਿਆਂ ਨੂੰ ਮਾਰ ਕੇ ਫਿਰ ਉਹਨਾਂ ਵੱਲ ਤੱਕਦੀ ਹੈ ਕਿ ਮੇਰੀ ਮਾਰ ਚੋਂ ਕੋਈ ਬਚਿਆ ਤਾਂ ਨਹੀਂ। ਸਗਲ ਮਾਂ ਹੈ ਨਕਟੀ ਕਾ ਬਾਸਾ, ਸਗਲ ਮਾਰ ਔ ਮੇਰੀ, ਹੇਰਨ ਦਾ ਅਰਥ ਹੈ ਟੱਕਣਾ, ਸਾਰਿਆਂ ਨੂੰ ਮਾਰ ਕੇ ਫਿਰ ਉਹਨਾਂ ਵੱਲ ਤੱਕਦੀ ਹੈ ਕਿ ਮੈਂ ਸਾਰੇ ਮਾਰ ਦਿੱਤੇ ਨੇ ਫਿਰ ਪ੍ਰਸੰਨ ਨੂੰ। ਤੇ ਕਬੀਰ ਜੀ ਕਹਿੰਦੇ ਮਾਇਆ ਦਾ ਚੈਲੰਜ ਹੈ ਅਗਲੀ ਪੰਕਤੀ ਚ ਕਹਿ ਰਹੇ,
ਸਗਲਿਆ ਕੀ ਹੋ ਬਹਿਨ ਭਾਨ ਜੀ ਜਿਨਹ ਬਰੀ ਤੇ ਸਚੇਰੀ।
ਕਹਿੰਦੇ ਮਾਇਆ ਇਹ ਗੱਲ ਕਹਿੰਦੀ ਕਿ ਮੈਂ ਸਾਰਿਆਂ ਦੀ ਭੈਣ ਹਾਂ, ਸਾਰਿਆਂ ਦੀ ਭਾਨ ਜੀ, ਜਿਸ ਨੇ ਮੈਨੂੰ ਮਰ ਲਿਆ ਉਹਦੀ ਮੈਂ ਦਾਸੀ ਹਾਂ। ਤੇ ਦਾਸੀ ਇਹ ਕਿਹਦੀ ਬਣਦੀ ਹੈ, ਇਹਨੂੰ ਮਰਦਾ ਕੌਣ ਹੈ? ਯਾਦ ਰੱਖਿਓ ਜਿਹਨੇ ਕੇਵਲ ਤੇ ਕੇਵਲ ਪਰਮੇਸ਼ਵਰ ਨਾਲ ਸਾਂਝ ਪਾ ਲਈ, ਜਿਹਨੂੰ ਯਾਦ ਰੱਖਿਓ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹਰ ਕਾ ਜਲ। ਤੇ ਜਿਹਨੇ ਇਸ ਮਾਇਆ ਨੂੰ ਛੱਡ ਕੇ ਪਰਮੇਸ਼ਵਰ ਨਾਲ ਸਾਂਝ ਪਾ ਲਈ, ਜਿਹਨੇ ਕਹਿ ਦਿੱਤਾ ਮਾਈ ਚਰਨ ਗੁਰ ਮੀਠੇ ਵੱਡੇ ਭਾਵ ਦੇਵ ਹੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਜੀਠੇ, ਉਹ ਇਸ ਮਾਇਆ ਨੂੰ ਵਰ ਲੈਂਦਾ ਹੈ, ਇਹਦੇ ਤੇ ਕਾਬੂ ਪਾ ਲੈਂਦਾ ਹੈ। ਉਸਨੂੰ ਤੁਸੀਂ ਭਗਤ ਕਹਿ ਸਕਦੇ ਹੋ, ਉਸਨੂੰ ਤੁਸੀਂ ਸੰਤ ਕਹਿ ਸਕਦੇ। ਅਜੇ ਵੀ ਸਾਧੂ ਜਿਨ੍ਹਾਂ ਨੇ ਜੀਵਨ ਭਰ ਕਦੇ ਮਾਇਆ ਨੂੰ ਹੱਥ ਵੀ ਨਹੀਂ ਲਾਇਆ, ਸੰਤ ਬਾਬਾ ਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ 13 ਪ੍ਰਣ ਕੀਤੇ, 13 ਤੇ 13 ਦੇ 13 ਜੀਵਨ ਧੰਨਵਾਦ। ਸੰਤ ਸ਼ਬਦ ਬੜਾ ਸੌਖਾ ਹੈ ਪਰ ਸਾਡਾ ਸਾਡੀ ਦ੍ਰਿਸ਼ਟੀ ਉਤਨੀ, ਅਸੀਂ ਹਰ ਬੰਦੇ ਨੂੰ ਜਿਹਦੇ ਕੋਲ ਦਸਤਾਰ ਦੇਖੀ ਕਹਿ ਤਾਂ ਸੰਤ ਹੈ। ਸੰਤ ਬਣਨਾ ਬੜਾ ਔਖਾ ਹੈ, ਸੰਤ ਉਹ ਹੈ ਜੋ ਸਤਿਗੁਰੂ ਦੇ ਘਰ ਵਿੱਚ ਸੱਤ ਤੋਂ ਜਨਮ ਪਿਆ, ਜਿਸ ਦੇ ਅੰਦਰ ਸੱਤ ਤੋਂ ਸਲਾਹ ਕੁਝ ਨਹੀਂ, ਉਸਨੂੰ ਤੁਸੀਂ ਸੰਤ ਕਹਿ ਸਕਦੇ। ਜੀਵਨ ਭਰ ਮਾਇਆ ਨੂੰ ਹੱਥ ਨਹੀਂ ਲਾਏ, ਜੀਵਨ ਭਰ ਝੌਂਪੜਾ ਨਹੀਂ ਬਣਾਇਆ, ਜਿੱਥੇ ਗਏ ਜੇ ਲੋਕਾਂ ਨੇ ਬਣਾ ਕੇ ਦਿੱਤਾ ਜਾਣ ਲੱਗੇ ਅੱਗ ਲਾ। ਇੱਕ ਵਾਰ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਆਇਆ ਮਹਾਂਪੁਰਸ਼ਾਂ ਦੇ ਕੋਲ ਤੇ ਕਹਿਣ ਲੱਗਾ ਜੀ ਕਿ ਲੱਖ ਰੁਪਇਆ ਹੈ, ਮੈਂ ਬੇਟਾ ਕਰਨਾ ਚਾਹੁੰਦਾ। ਤੇ ਮਹਾਂਪੁਰਖ ਕਹਿਣ ਲੱਗੇ, ਹਾਈ ਇਹਦੀ ਲੋੜ ਨਹੀਂ ਹੈ, ਜੇ ਕਿਸੇ ਤੋਂ ਜਿੱਥੇ ਲੋੜ ਹੈ ਉੱਥੇ ਦੇ। ਰਾਜੇ ਇੱਕ ਮਾਇਆ ਦਾ ਮਾਣ ਬਣਾ ਹੁੰਦਾ, ਇੱਕ ਰਾਜਾ ਇੱਕ ਮਾਇਆ ਕੋਲ ਰਾਜ ਹੱਥ ਬਣਿਆ ਹੋਇਆ। ਕਹਿਣ ਲੱਗਾ, ਸੰਤ ਜੀ ਮੇਰੇ ਵਰਗਾ ਦਾਨੀ ਨਹੀਂ ਲੱਗਣਾ, ਇੱਕ ਲੱਖ ਰੁਪਇਆ ਹੈ ਪੂਰਾ। ਤੇ ਮਹਾਂਪੁਰਸ਼ ਕਹਿਣ ਲੱਗੇ, ਇਹਨੂੰ ਚੁੱਕ ਕੇ ਲੈ ਜਾ, ਸਾਡੇ ਵਰਗਾ ਤਿਆਗੀ ਵੀ ਨਹੀਂ ਹੋਇਆ। ਕਹਿਣ ਲੱਗੇ, ਭੁਪਿੰਦਰ ਸਿੰਘ ਇਹ ਨਹੀਂ ਕਿ ਮਾਇਆ ਇਕੱਠੀ ਨਹੀਂ ਕਰ ਸਕਦੇ। ਤੇ ਬਹੁਤ ਵੱਡਾ ਲੋਹੇ ਦਾ ਕੜਾਹਿਆ ਪਿਆ ਸੀ, ਕਹਿਣ ਲੱਗੇ ਕੜਾਹਿਆ ਮੋਟਾ ਨਾਲ ਕਰ ਸਕਦੇ, ਤੇ ਮੇਰਾ ਧਰਮ ਵੀ ਨਹੀਂ ਜਾਣਦੇ, ਭਰ ਕੇ ਅੱਗ ਵੀ ਲਾ ਸਕਦੇ, ਤਿਆਗ ਵੀ ਅੰਦਰ ਇਤਨਾ। ਤਾਂ ਕਬੀਰ ਜੀ ਆਪਣੀ ਬਾਣੀ ਚ ਕਹਿੰਦੇ ਨੇ ਕਿ ਸਾਰਿਆਂ ਚ ਇਸ ਮਾਇਆ ਦਾ ਵਾਸ ਹੈ, ਪਰ ਸਾਰਿਆਂ ਨੂੰ ਮਾਰ ਕੇ ਇਹ ਦਿਖਦੀ ਹੈ, ਪਰ ਇਹ ਚੈਲੰਜ ਕਰਦੀ ਹੈ ਕਿ ਮੈਂ ਸਾਰਿਆਂ ਦੀ ਭੈਣ ਹਾਂ, ਸਾਰੇ ਭੈਣ ਨੂੰ ਪਿਆਰ ਕਰਦੇ ਨੇ, ਲੋਕ ਭੈਣ ਦੀ ਪੁੱਤਰੀ ਨੂੰ ਪਿਆਰ ਕਰਦੇ ਨੇ, ਭਾਣਜੀ ਨੂੰ ਪਿਆਰ ਕਰਦੇ, ਮੈਂ ਭਾਣਜੀ ਹਾਂ ਸਰ, ਜਿਸ ਨੇ ਮੈਨੂੰ ਵਰ ਲਿਆ ਮੈਂ ਉਹਦੀ ਦਾਸੀ ਹਾਂ, ਜਿਨ੍ਹਾਂ ਮਰੀ ਤੇ ਚੇਰੀ। ਅਗਲੀ ਪੰਕਤੀ ਚ ਕਹਿ ਰਹੇ,
ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੇ।
ਮੇਰਾ ਮਾਲਕ ਕੌਣ ਹੈ? ਜਿਹਨੂੰ ਬਹੁਤ ਵੱਡਾ ਗਿਆਨ ਹੋ ਗਿਆ, ਜਿਹਨੂੰ ਨਿਰੰਕਾਰ ਦਾ ਗਿਆਨ ਹੋ ਗਿਆ, ਬ੍ਰਹਮ ਦਾ ਗਿਆਨ ਹੋ ਗਿਆ, ਉਹ ਮੇਰਾ ਮਾਲਕ ਬਣ ਸਕਦਾ ਹੈ। ਪਰ ਤਮਾਮ ਦੁਨੀਆਂ ਦੇ ਲੋਕ ਫਿਰ ਉਸਨੂੰ ਸੰਤ ਕਹਿੰਦੇ, ਜੋ ਝੂਠ ਨਾਲ ਟੁੱਟ ਕੇ ਸਤ ਨਾਲ ਜੁੜ ਗਿਆ, ਜੋ ਮਾਇਆ ਨਾਲ ਟੁੱਟਿਆ ਤੇ ਈਸ਼ਵਰ ਨਾਲ ਜੁੜ ਗਿਆ, ਉਹ ਮੇਰਾ ਮਾਲਕ ਹੈ। ਹਮਰੋ ਭਰਤਾ ਵੱਡੋ ਵਿਵੇਕੀ, ਬੜਾ ਗਿਆਨਵਾਨ ਹੈ ਮੇਰਾ ਮਾਲਕ, ਜਿਹਨੂੰ ਤਮਾਮ ਦੁਨੀਆਂ ਦੇ ਲੋਕ ਸੰਤ ਕਹਿੰਦੇ ਹਨ।
ਉਹ ਹਮਾਰਾ ਮਾਥਾ ਕਾਇਮ ਔਰ ਹਮਰਾ ਨਿਕਟ ਨਾ ਆਵੇ।
ਉਹ ਮੇਰੇ ਸਿਰ ਮੱਥੇ ਤੇ ਹੈ, ਕਿਉਂਕਿ ਮੇਰਾ ਮਾਲਕ ਹੈ, ਮੈਂ ਉਸ ਦੀ ਦਾਸੀ ਹਾਂ। ਔਰ ਦੂਸਰਾ, ਹਮਰੇ ਨਿਕਟ ਨਾ ਆਵੇ, ਮੇਰੇ ਕੋਈ ਨੇੜੇ ਨਹੀਂ ਆਉਂਦਾ ਦੂਸਰਾ, ਮੈਂ ਉਹਦੀ ਦਾਸੀ ਨਹੀਂ ਬਣਦੀ। ਯਾਦ ਰੱਖਿਓ, ਸੰਸਾਰ ਮਾਇਆ ਦੇ ਪਿੱਛੇ ਦੌੜਦਾ ਹੈ। ਸੰਤ ਮਹਾਂਪੁਰਸ਼ ਹੁੰਦੇ ਸਨ, ਸੰਤ ਬਾਬਾ ਹਰਨਾਮ ਸਿੰਘ ਜੀ ਉੱਚੋ ਪਿੰਡ ਵਿੱਚ ਰਹਿੰਦੇ ਸੀ। ਜ਼ਿੰਦਗੀ ਦੇ 26 ਵਰੇ ਉਹਨਾਂ ਨੇ ਤਪ ਕੀਤਾ, ਤੇ ਆਹ ਜਿਹੜੇ ਅੱਖਾਂ ਦੇ ਪ੍ਰਵੱਟੇ ਸਨ ਨਾ ਜੀ, ਇਹ ਬੜੇ ਲੰਬੇ ਸਨ ਉਹਨਾਂ ਦੇ। ਤੇ ਜਿਸ ਦਿਨ ਤਪੱਸਿਆ ਦੀ ਸਮਾਪਤੀ ਹੋਈ, ਉਹਨਾਂ ਦਾ ਇੱਕ ਸੇਵਾਦਾਰ ਸੀ ਨਾਮ ਸਿੰਘ ਨੀਲਾ, ਉਹਨੂੰ ਕਹਿਣ ਲੱਗੇ, ਨੀਲਿਆ ਦੇਖ ਕਿਤੇ ਕੋਈ ਅੱਗੇ ਤਾਂ ਨਹੀਂ ਹੈ? ਕਹਿਣ ਲੱਗਾ, ਨਹੀਂ ਜੀ। ਐਂ ਪ੍ਰਵਟੇ ਚੁੱਕੇ ਜਦੋਂ ਨੇਤਰ ਖੋਲੇ, ਤੇ ਸਾਹਮਣੇ ਬਾਜਰੇ ਦੇ ਟਾਂਡਿਆਂ ਦਾ ਇੱਕ ਢੇਰ ਸੀ, ਉਹਨੂੰ ਅੱਗ ਲੱਗ ਗਈ। ਆਪਣੇ ਡੇਰੇ ਵਿੱਚ ਦੀਵਾ ਨਹੀਂ ਸਨ ਬਲਦੇ, ਪਰ ਉਹਨਾਂ ਦੀ ਸੇਵਾ ਕਰਨ ਵਾਲੇ ਨੂੰ 15-20 ਦਿਨਾਂ ਬਾਅਦ ਉਹਦਾ ਹੀ ਗਿਆਨ ਹੋ ਜਾਂਦਾ ਸੀ, ਹਨੇਰੇ 'ਚ ਪਈਆਂ ਚੀਜ਼ਾਂ ਉਹ ਲੱਭ ਲੈਂਦਾ ਸੀ। ਪਰ ਉਹਨਾਂ ਦੀ ਜਾਇਦਾਦ ਕੀ ਸੀ? ਇੱਕ ਲੰਗੋਟੀ ਪਹਿਰਦੇ ਸਨ ਤੇ ਇੱਕ ਖਦਰ ਦਾ ਪਰਨਾ ਰੱਖਦੇ ਸਨ, ਉਹੀ ਪਰਨਾ ਕਦੇ ਸਿਰ ਤੇ ਬੰਨ ਲੈਂਦੇ ਸਨ, ਕਦੇ ਲੱਕ ਨਾਲ ਲਪੇਟ ਲੈਂਦੇ ਸਨ, ਤੇ ਜੇ ਕਦੇ ਲੇਟਣਾ ਤਾਂ ਉਹੀ ਪਰਨਾ ਥੱਲੇ ਵਿਛਾ ਲੈਂਦੇ। ਉਹ ਲੋਕ ਮਾਇਆ ਤੇ ਕਬਜ਼ਾ ਕਰਦੇ ਨੇ, ਮਾਇਆ ਉਹਨਾਂ ਦੀ ਦਾਸੀ ਬਣ ਕੇ ਵਿਚਰਦੀ। ਚੀਨ ਦੀ ਤੇ ਹਿੰਦੁਸਤਾਨ ਦਾ ਜੰਗ ਹੋਇਆ ਜਦੋਂ, ਉਹਨਾਂ ਦਿਨਾਂ ਵਿੱਚ ਉਹ ਲੱਡੂਆਂ ਜਲੇਬੀਆਂ ਦਾ ਲੰਗਰ ਕਰਿਆ ਕਰਦੇ ਸਨ, ਤੇ ਕਿਸੇ ਨੇ ਜਾ ਕੇ ਥਾਣੇ ਰਿਪੋਰਟ ਕਰ ਦਿੱਤੀ ਕਿ ਇਹ ਸੰਤ ਜਿਹੜਾ ਹੈ ਇਹ ਤਾਂ ਜਸੂਸ ਹੈ ਚੀਨ ਦਾ, ਇਹ ਜਸੂਸ ਹੈ, ਪਰ ਇਹਦੇ ਕੋਲ ਵੈਰਨੈਸ ਹੈ। ਇੱਕ ਪੁਲਿਸ ਅਫਸਰ ਆ ਗਿਆ, ਪਏ ਸਨ ਦਰਬਾਰ ਦੇ ਅੱਗੇ, ਉਹ ਦਰਵਾਜ਼ੇ ਚ ਲੱਤ ਮਾਰੀ, ਕਹਿਣ ਲੱਗਾ, ਸੰਤੋਖ ਤੁਹਾਡੇ ਕੋਲ ਵੈਰਨੈਸ ਹੈ? ਉਹ ਪਰਨੇ ਦੇ ਉੱਤੇ ਹੀ ਉੱਠ ਕੇ ਬੈਠ ਗਏ ਤੇ ਪਰਨਾ ਇਉਂ ਕਰਕੇ ਚੁੱਕ ਦਿੱਤਾ। ਹੈ ਧਰਤੀ, ਪਰ ਉਹ DSP ਕਿਹਨੇ ਕਿਹਾ ਕਿ 100-100 ਦੇ ਨੋਟਾਂ ਦੀਆਂ ਗਲੀਆਂ। ਕਹਿਣ ਲੱਗਾ, ਇਹ ਨੋਟ ਤਾਂ ਮੈਂ ਲੈ ਹੀ ਲੈਣੇ ਨੇ, ਤੇ ਮੈਨੂੰ ਵਾਇਰਲੈਸ ਲੈਣ ਆਇਆ ਹਾਂ, ਮੈਂ ਤੁਸੀਂ ਜਸੂਸੀ ਕਰਦੇ। ਕੋਈ ਪੜਨਾ ਉਹ ਸਿੱਧਾ ਕਰ ਦਿੱਤਾ ਤੇ ਫਿਰ ਦੁਬਾਰਾ ਚੁੱਕ ਦਿੱਤਾ। ਜਦੋਂ ਦੁਬਾਰਾ ਚੁੱਕਿਆ ਤੇ ਕਾਲਾ ਸੱਪ ਨਾ ਜੀ ਉਹਦੇ ਥੱਲੇ ਨਿਕਲ ਕੇ ਤੁਰ ਚੱਲੇ। ਡੀਐਸਪੀ ਨੂੰ ਕਹਿਣ ਲੱਗਿਆ ਅਵੇਅਰਨੈਸ ਲੈਂਦੀ ਹੈ ਮਿਲਣ, ਉਹ ਡੀਐਸਪੀ ਕਰਨਾ ਤੇ ਫੈਸਲਾ ਮਹਾਰਾਜ ਮੇਰੇ ਕੋਲ ਗਲਤੀ ਹੋ ਗਈ, ਮੈਂ ਲੋਕਾਂ ਦੀ ਚੁੱਕ ਵਿੱਚ ਆ ਕੇ ਲੋਕਾਂ ਦੇ ਕਹਿਣ ਤੇ ਤੁਹਾਡੇ ਨੇੜੇ ਆਇਆ, ਮੈਨੂੰ ਨਹੀਂ ਪਤਾ ਸੀ ਕਿ ਆਪਸੀ ਤੇ ਨਿਰੰਕਾਰ ਦੀ ਇਤਨੀ ਕਿਰਪਾ ਹੈ। ਲੋਕ ਮੈਨੂੰ ਕਹਿੰਦੇ ਸਨ ਲੱਡੂਆਂ ਜਲੇਬੀਆਂ ਦਾ ਲੰਗਰ ਲਾਉਂਦਾ ਸੰਤ, ਇਹਦੇ ਕੋਲ ਪੈਸੇ ਕਿੱਥੋਂ ਆਉਂਦੇ? ਇਸ ਸ਼ੱਕ ਵਿੱਚ ਮੈਂ ਤੁਹਾਡੇ ਨੇੜੇ ਆ ਗਿਆ। ਤਾਂ ਬਾਣੀ ਇਹ ਗੱਲ ਕਹਿੰਦੀ ਹੈ, ਵੀਰ ਜੀ ਕਹਿੰਦੇ ਮਾਇਆ ਇਹ ਗੱਲ ਕਹਿੰਦੀ ਕਿ ਜਿਹੜਾ ਮੇਰਾ ਮਾਲਕ ਹੈ ਉਹ ਬੜਾ ਗਿਆਨਵਾਨ ਪੁਰਸ਼ ਹੈ, ਹਮਰੋ ਭਰਤਾ ਬੜੋ ਵਿਵੇਕੀ, ਆਪੇ ਸੰਤ ਖਿਲਾਵੇ ਉਹ ਹਮਾਰਾ ਮੱਥ ਹੈ ਕਾਇਮ ਔਰ ਹਮਰਾ ਨਿਕਟ ਨਾ ਆਵੇ। ਉਹ ਮੇਰੇ ਸਿਰ ਦਾ ਸਾਈਂ ਹੈ, ਮੈਂ ਉਹਦੇ ਅਧੀਨ ਹਾਂ, ਹੋਰ ਕੋਈ ਮੇਰੇ ਨੇੜੇ ਨਹੀਂ ਲੱਗਦਾ, ਮੈਂ ਕਿਸੇ ਨੂੰ ਕੁਝ ਨਹੀਂ ਸਮਝਦੀ।
ਨੱਕ ਹੋ ਕਾਟੀ, ਕੰਨ ਹੋ ਕਾਟੀ, ਕਾਟ ਕੂਟ ਕੈ ਡਾਰੀ।
ਵੀਰ ਜੀ ਕਹਿੰਦੇ ਸੰਤ ਜਨ ਮਾਇਆ ਦਾ ਨੱਕ ਤੇ ਕੰਨ ਕੱਟ ਦਿੰਦੇ। ਯਾਦ ਰੱਖਿਓ, ਜਦੋਂ ਕੋਈ ਕਰਮ ਕਰਦਾ ਹੈ ਕੇਵਲ ਇਸ ਲਈ ਕਿ ਨੱਕ ਰਹਿ ਜਾਵੇ, ਆਪਣੇ ਜਸ ਕਰਾਉਣ ਲਈ ਕਰਦਾ ਹੈ, ਫਿਰ ਉਹ ਕੀਤੇ ਹੋਏ ਕਰਮ ਦੀ ਚਰਚਾ ਲੋਕਾਂ ਤੋਂ ਸੁਣਨੀ ਚਾਹੁੰਦਾ। ਸੰਤ ਨੂੰ ਨਾ ਨੱਕ ਰੱਖਣ ਨਾਲ ਮਤਲਬ ਹੁੰਦਾ ਹੈ, ਨਾ ਉਹ ਕੰਨਾਂ ਨਾਲ ਆਪਣੀ ਉਸਤੀ ਸੁਣਨੀ ਚਾਹੁੰਦਾ ਹੈ। ਤਾਂ ਕਬੀਰ ਜੀ ਕਹਿੰਦੇ ਨੇ ਨੱਕ ਤੇ ਕੰਨ ਸੰਤ ਜਨ ਦੋਵੇਂ ਕੱਟ ਦਿੰਦੇ ਨੇ ਮਾਇਆ ਦੇ। ਅਗਲੀ ਪੰਕਤੀ ਚ ਕਹਿ ਰਹੇ
ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ।
ਕਹਿੰਦੇ ਇਹ ਮਾਇਆ ਜਿਸ ਨੂੰ ਤਿੰਨੇ ਲੋਕ ਪਿਆਰ ਕਰਦੇ ਨੇ, ਇਹ ਸੰਤਾਂ ਦੀ ਦੁਸ਼ਮਣ ਹੈ, ਮਿੱਤਰ ਨਹੀਂ ਹੈ। ਕਹਿ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਔਰ ਹੁਣ ਤੁਸੀਂ ਦੇਖਦੇ ਹੋ ਨਾ, ਜਿਹਨਾਂ ਨੇੜਿਆਂ ਵਿੱਚ ਧਨ ਬਹੁਤ ਆ ਉੱਥੇ ਝਗੜੇ ਜ਼ਿਆਦਾ, ਜਿਹਨੂੰ ਗੁਰਦੁਆਰਿਆਂ ਵਿੱਚ ਧਨ ਬਹੁਤ ਆਉਂਦਾ ਉੱਥੇ ਝਗੜੇ ਜ਼ਿਆਦਾ। ਮਾਇਆ ਦਾ ਕੰਮ ਹੈ, ਸਤਿਗੁਰੂ ਪਾਤਸ਼ਾਹ ਨੇ ਬਾਣੀ ਨੂੰ ਜ਼ਿਕਰ ਕੀਤਾ ਹੈ ਕਿ ਕਿਸ ਵੀ ਬਾਤ ਘਾਟ ਕਿਸ ਹੀ ਪੈ ਸਗਲੇ ਨਰ ਨਰ ਨੂਆ। ਤੇ ਮਾਇਆ ਦਾ ਕੰਮ ਹੈ, ਮਾਏ ਬਾਤ ਪੂਤ ਹਿਤ ਭਰਾਤਾ, ਉਹਨੂੰ ਘਰ ਘਰ ਮੇਲੋ ਦੂਆ, ਕਿਸ ਹੀ ਬਾਤ ਘਾਟ ਕਿਸ ਹੀ ਪੈ ਸਗਲੇ ਨਰ ਨਰ ਨੂਆ। ਤੇ ਮਾਂ ਪਿਓ ਵਿੱਚ ਭਰਾਵਾਂ ਵਿੱਚ ਫਰਕ ਪਾ ਦਿੰਦੇ, ਘਰਾਂ ਵਿੱਚ ਦੀਵਾਰਾਂ ਬਣਾ ਦਿੰਦੇ। ਜਿਹੜੇ ਲੋਕ ਕਹਿੰਦੇ ਨੇ ਸਾਡਾ ਖੂਨ ਇੱਕ ਹੈ, ਅਸੀਂ ਇੱਕ ਮਾਂ ਪਿਓ ਦੇ ਜਾਏ ਹਾਂ, ਉਹਨਾਂ ਨੇ ਘਰ ਵਿੱਚ ਦੀਵਾਰਾਂ ਬਣਾ ਲਈ। ਗੁਰੂ ਪਾਤਸ਼ਾਹ ਪਵਿੱਤਰ ਬਾਣੀ ਦਾ ਜ਼ਿਕਰ ਕਰਦੇ ਨੇ, ਕਹਿੰਦੇ ਦੁਨੀਆਂ ਦੇ ਲੋਕ ਇਸ ਨੂੰ ਇਤਨਾ ਪਿਆਰ ਕਰਦੇ ਨੇ ਕਿ ਇਹਨੂੰ ਪ੍ਰਾਣਾਂ ਤੋਂ ਪਿਆਰੀ ਸਮਝਦੇ ਨੇ। ਮਾਂ ਬਾਪ ਨੂੰ ਛੱਡ ਕੇ ਮਾਇਆ ਨਾਲ ਮੋਹ ਕਰਦੇ ਨੇ। ਇੱਕ ਨਾ ਪ੍ਰਾਣ ਪਿੰਡ ਤੇ ਪਿਆਰੀ, ਇੱਕ ਸੰਚੀ ਤਾਜ ਬਾਤ ਨੂੰ ਹੈ ਤਾਰੀ, ਸੁਰਤ ਮੀਤ ਭਰਾਤ ਤੇ ਗੁਰਜੀ, ਤਾਂ ਕਿ ਮਿਲਕ ਨਾ ਹੋਈ ਖਲੀ। ਕਾਰੋਬਾਰ ਸਮਝਿਆ ਚੱਲਦਾ, ਨਹੀਂ ਤਾਂ ਚੋਰੀਆਂ ਕਰਕੇ ਆਪਣਾ ਵੱਖਰਾ ਰੱਖ ਲਿਆ। ਉਹਨੂੰ ਬੋਲ ਕੇ ਸੁਰਤ ਮੀਤ ਭਰਾਤ ਤੇ ਗੁਰਜੀ, ਤਾਂ ਕਿ ਨਿਕਟ ਨਾ ਹੋਈ ਖਲੀਆ, ਫਿਰ ਜਾਂਦੀ ਕਿਸੇ ਹੋਏ ਪਥੂਤ ਬੈਠੇ ਮੈਂ ਸਾਰੀ। ਜਿਹੜੇ ਸੰਸਾਰ ਤੋਂ ਵੱਖ ਹੋ ਗਏ, ਜਿਹਨਾਂ ਨੇ ਪਰਮੇਸ਼ਵਰ ਨਾਲ ਆਪਣੀ ਗਿਣਤੀ ਜੋੜ ਲਈ, ਹੋਏ ਪਥੂਤ ਬੈਠੇ ਲਾਏ ਤਾਰੀ, ਜੋਗੀ ਜਤੀ ਪੰਡਿਤ ਦੀ ਤਾਰੀ, ਗ੍ਰਹਿ ਮੜੀ ਮਸਾਣੀ ਬਨਵੇਂ ਵਸਤੇ, ਊਠ ਤਿਨਾ ਕੇ ਲਾਗੀ ਕਲੀ। ਉਹਨਾਂ ਨੇ ਚੜ੍ਹਨੀ ਲੱਗੀ ਹੋਈ। ਸਤਿਗੁਰ ਪਾਤਸ਼ਾਹ ਕਹਿੰਦੇ ਇੱਕ ਹੈ ਸਰਬ ਕਰ ਗਾਢੀ ਗੱਢ ਹੈ, ਮਿਹਨਤ ਕਰਦੇ ਨੇ। ਤੇ ਪੁਰਾਣਾ ਸਮਾਂ ਸੀ ਸਤਿਗੁਰੂ ਦਾ, ਉਦੋਂ ਬੈਂਕ ਨਹੀਂ ਸਮਝਦੇ ਤੇ ਲੋਕ ਧਰਤੀ ਚ ਗੰਢ ਦਿੰਦੇ ਸਨ। ਮਾਇਆ ਕੁਝ ਪਾਈ ਕਿਸੇ ਨੇ ਧਰਤੀ ਚ ਗੜ੍ਹ। ਇੱਕ ਹੈ ਸਰਬ ਕਰ ਸਰਮਦਾਰ ਤਾਂ ਨਹੀਂ, ਮਿਹਨਤ ਕਰਕੇ ਕਮਾਉਂਦੇ ਨੇ ਤੇ ਧਰਤੀ ਚ ਗੜ੍ਹ ਦਿੰਦੇ ਨੇ। ਇੱਕ ਹੈ ਸਰਮ ਕਰ ਗਾਢੀ ਗੱਢ ਹੈ, ਇੱਕ ਹੈ ਸੁਪਨੇ ਦਾਨ ਨਾ ਛੱਡ ਹੈ, ਰਾਜ ਕਮਾਏ ਕਰੀ ਮਨ ਫੈਲੀ, ਤਾਂ ਕਿ ਸੰਗਨਾ ਚੰਚਲ ਚਲੀ। ਜਿਸ ਨੇ ਰਾਜਪਾਲ ਚ ਬੈਠ ਕੇ, ਗੱਦੀ ਚ ਬੈਠ ਕੇ, ਰਾਜਾ ਬਣ ਕੇ ਵੀ ਜਿਸ ਨੇ ਇਕੱਠੀ ਕਰ ਲਈ, ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਚੰਚਲ ਮਾਇਆ ਉਸਦੇ ਨਾਲ ਨਹੀਂ ਗਈ, ਕਿਉਂਕਿ ਇਹ ਪਰਮੇਸ਼ਵਰ ਦੇ ਦਰ ਤੇ ਜਾ ਹੀ ਨਹੀਂ ਸਕਦੀ। ਤਾਂ ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ ਨੱਕ ਨੂੰ ਕਾਟੀ, ਕੰਨ ਨੂੰ ਕਾਟੀ, ਕੱਟ ਕੁੱਟ ਕੇ ਨਾਰੀ, ਨੱਕ ਤੇ ਕੰਨ ਕੱਟ ਦਿੰਦੇ ਨੇ ਸੰਤ, ਇਸਦੇ ਕੱਟ ਕੁੱਟ ਕੇ ਪਰੇ ਸੁੱਟ ਦਿੰਦੇ ਨੇ। ਤੇ ਕਬੀਰ ਜੀ ਕਹਿੰਦੇ ਨੇ ਇਹ ਕਬੀਰ ਸੰਤਨ ਦੀ ਬੈਰ, ਸੰਤਾਂ ਦੀ ਦੁਸ਼ਮਣ ਹੈ, ਪਰ ਤਿੰਨੇ ਲੋਕ ਇਸ ਨੂੰ ਪਿਆਰ ਕਰਦੇ ਹੋਏ।
ਆਸਾ ਜੋਗੀ ਜਤੀ ਤਪੀ ਸੰਨਿਆਸੀ, ਬਹੁ ਤੀਰਥ ਭ੍ਰਮ ਨਾਮ।
ਜੋਗੀ ਉਹ ਪੰਥ ਜਿਹੜੇ ਕੰਨਾਂ ਚ ਮੁੰਦਰਾਂ ਪਹਿਨਦੇ ਨੇ, ਧੂਣੇ ਲਾ ਕੇ ਬੈਠਦੇ ਨੇ, ਜਤੀ ਪਤੀ ਸਾਧਨਾ ਕਰਨ ਵਾਲੇ ਲੋਕ, ਸੰਨਿਆਸੀ ਆਪਣੀਆਂ ਆਸਾਂ ਨੂੰ ਸੁਣ ਕਰਨ ਵਾਲੇ ਲੋਕ। ਕਬੀਰ ਜੀ ਕਹਿੰਦੇ ਬਹੁਤ ਤੀਰਥ ਭਰਮਣਾ, ਇਹ ਸਾਰੇ ਬੜੇ ਤੀਰਥਾਂ ਤੇ ਭਰਮਦੇ ਨੇ, ਬੜੇ ਤੀਰਥਾਂ ਤੇ ਜਾਂਦੇ ਨੇ, ਤੇ ਕੀ ਤੀਰਥ ਤੇ ਜਾਣ ਨਾਲ ਸ਼ਾਂਤੀ ਮਿਲ ਜਾਂਦੀ ਜਾਂ ਰੱਬ ਮਿਲ ਜਾਂਦਾ, ਗਿਆਨ ਹੋ ਜਾਂਦਾ। ਤੁਸੀਂ ਕਦੇ ਸੋਚਿਆ ਕਿੰਨੇ ਵਾਰ ਤੁਸੀਂ ਤੀਰਥਾਂ ਤੇ ਗਏ, ਕਿਤਨੇ ਤੀਰਥ ਤੁਸੀਂ ਪਰਸੇ ਨੇ, ਔਰ ਹਰ ਤੀਰਥ ਤੋਂ ਜਾਣ ਤੋਂ ਬਾਅਦ ਇਹ ਵਿਚਾਰ ਕਰਿਆ ਕਰੋ ਕਿ ਮੇਰੇ ਜੀਵਨ ਵਿੱਚ ਤਬਦੀਲੀ ਕੀ ਆਈ ਹੈ। ਕੁਝ ਵੀ ਤਾਂ ਤਬਦੀਲੀ ਨਹੀਂ ਆਈ, ਤੀਰਥ ਪਰਸਦੇ ਰਹੇ, ਕੋਈ ਤਬਦੀਲੀ ਨਹੀਂ। ਤੇ ਕਬੀਰ ਜੀ ਕਹਿੰਦੇ ਤੀਰਥਾਂ ਤੇ ਜਾਂਦੇ ਰਹੇ ਪਰ ਨਾਮ ਹੋਇਆ ਕਿ ਅਗਲੀ ਪੰਕਤੀ ਚ ਕਹਿ ਰਿਹਾ,
ਮੁੰਜਤ ਮੁੰਜਤ ਮੋਨ ਜਟਾ ਧਾਰ ਅੰਤ ਪਉ ਮਰਨਾ।
ਲੁੰਜਤ ਸਰੇਵੜੇ ਆਪਣੇ ਰੋਮਾਂ ਨੂੰ ਕੇਸਾਂ ਨੂੰ ਇੱਕ ਇੱਕ ਕਰਕੇ ਪੁੱਟਣ ਵਾਲੇ ਲੋਕ, ਮੁੰਜਤ ਮੁੰਜਦੀ ਤੈਰਾਗੀ ਪਹਿਨਣ ਵਾਲੇ ਬੈਰਾਗੀ ਨੇ, ਮੁੰਨੀ ਜਿਹੜੇ ਬੋਲਦੇ ਨੇ, ਜਟਾ ਥਾਰ ਜਟਾਧਾਰੀ ਸਾਧੂ ਜਿਹੜੇ ਕੇਸਾਂ ਦੀਆਂ ਦੁਕਾਨਾਂ ਬਣਾ ਕੇ ਲੰਮੀਆਂ ਕਰ ਲੈਂਦੇ। ਅਰੇ ਸਾਧਨਾ ਉਹ ਕਰਦੇ ਨੇ ਕੇਸਾਂ ਦੇ ਨਾਲ, ਬੋਹੜ ਦਾ ਦੁੱਧ ਪਾ ਕੇ ਨੇ, ਸਵਾਹ ਪਾ ਕੇ ਮਲੀ ਜਾਂਦੇ, ਟੁੱਟ ਟੁੱਟ ਕੇ ਕੇਸ ਇੱਕ ਦੂਸਰੇ ਨਾਲ ਜੁੜ ਜਾਂਦੇ, ਔਰ 11-11 ਫੁੱਟ ਲੰਬੀਆਂ ਸਾਧਨਾਂ ਦੀ ਦਿੱਤਾਵਾਂ ਨੇ, 11 ਫੁੱਟ ਲੰਬੀਆਂ ਜਟਾ ਥਾਰੀ ਮੁੰਜਤ ਮੁੰਜਤ ਮੋਨ ਜਟਾ ਥਾਰ। ਕਬੀਰ ਜੀ ਕਹਿੰਦੇ ਅੰਤ ਤਉ ਮਰਨਾ, ਸਾਰਿਆਂ ਨੇ ਅੰਤ ਨੂੰ ਮਰਨਾ ਹੈ, ਕੋਈ ਇਸ ਸੰਸਾਰ ਤੇ ਜਿੰਦਾ ਨਹੀਂ ਰਹੇਗਾ, ਸਭ ਨੇ ਮਰਨਾ ਹੈ। ਸਰੇਵੜੇ ਵੀ ਮਰਨਗੇ, ਬੈਰਾਗੀ ਵੀ ਮਰਨਗੇ, ਜਟਾਧਾਰੀ ਵੀ ਮਰਨਗੇ, ਸੰਨਿਆਸੀ ਵੀ ਮਰਨਗੇ। ਕਬੀਰ ਜੀ ਕਹਿੰਦੇ ਤਮਾਮ ਜੀਵਨ ਸਭ ਨੇ ਮਰਨਾ ਹੈ।
ਤਾਂ ਸੇਵਿਆ ਨੇ ਰਾਮ ਨਾਮ,
ਕਹਿੰਦੇ ਫਿਰ ਇਸ ਕਰਕੇ ਰਾਮ ਨਾਮ ਰਮਿਆ ਹੋਇਆ ਪਰਮੇਸ਼ਵਰ ਜੋ ਹੈ ਉਸਨੂੰ ਸੇਵਿਆ ਲਏ, ਉਹਨੂੰ ਚੇਤੇ ਕਰੀਏ, ਯਾਦ ਕਰੀਏ, ਉਹਨੂੰ ਆਪਣੇ ਅੰਦਰ ਵਸਾ ਲਈਏ ਜੋ ਦਰਲੇ ਦਰਲੇ ਵਿੱਚ ਵਿਆਪਕ ਹੈ।
ਰਤਨਾ ਰਾਮ ਨਾਮ ਹਿਤ ਜਾ ਕੇ ਕਹਾ ਕਰੇ ਜਮਨਾ,
ਕਹਿੰਦੇ ਯਾਦ ਰੱਖਿਓ ਤੀਰਥ ਜਮਨਾ ਤੋਂ ਨਹੀਂ ਬਚਾ ਸਕਦਾ, ਤੀਰਥ ਜਮਾ ਤੋਂ ਨਹੀਂ ਬਚਾ ਸਕਦਾ। ਪਰ ਗੁਰਦੇਵ ਦੀ ਬਾਣੀ ਕਹਿੰਦੇ ਤੀਰਥ ਜਾਓ ਨਾ ਹੋ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ, ਕੋਈ ਤੀਰਥਾਂ ਤੇ ਜਾਂਦਾ ਹੈ ਹੁਣੇ ਹੀ ਤਬਦੀ ਆ ਕੇ ਬੜੇ ਮਸਾਲੇ ਨਾਲ ਆ ਕੇ ਲੋਕ ਗੱਲਾਂ ਸੁਣਾਉਂਦੇ ਨੇ, ਮੈਂ ਇਤਨੇ ਤੀਰਥ ਪਰਸ ਕਿਆ, ਕਿਆ ਪਰਸ ਕਿਆ ਹੈ। ਤੀਰਥ ਨਾਟੇ ਸਗਵੀ ਮਨ ਲਾਏ, ਆਪਣੇ ਮਨ ਵਿੱਚ ਮੈਲ ਲਾ ਕੇ ਆ ਗਏ, ਤੀਰਥ ਕੀ ਪਰਸ ਕਿਆ ਹੈ। ਗੁਰੂ ਤੋਂ ਪੁੱਛ ਤੀਰਥ ਕਿਹੜਾ ਹੈ ਜਿਸ ਤੇ ਤੂੰ ਜਾਣਾ ਹੈ, ਤਾਂ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ ਤੀਰਥ ਨਾ ਬਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਨ ਤੀਰਥ, ਦਸ ਪੁਰਖ ਸਦਾ ਦਾ ਸਹਾਰਾ, ਹਾਂ ਨਾਮ ਹਰਿਕਾ ਸਦਾ ਜਾਂਚੋ, ਜੇ ਪ੍ਰਭ ਧਰਣੀ ਧਰਾ ਸੰਸਾਰ ਰੋਗੀ, ਨਾਮ ਦਾਰੂ ਮੈਲ ਲਾਗੈ ਸਤ ਬਿਨਾ, ਗੁਰਵਾਕ ਨਿਰਮਲ ਸਦਾ ਚਾਨਣ, ਨਿਤ ਸਾਚ ਤੀਰਥ ਮੱਜਣਾ, ਸਾਚ ਨਾ ਲਾਗੈ ਮੈਲ ਕਿਆ ਮਲਕ ਹੋਈ ਹੈ, ਗੁਣ ਹਾਰ ਪਰੋਏ ਕਿਸ ਕੋ ਰੋਈਏ। ਜੋ ਸ਼ਬਦ ਦੀ ਵਿਚਾਰ ਰੱਖੇ, ਗੁਰੂ ਰੂਪੀ ਤੀਰਥ ਨੂੰ ਪਰਸ ਕੇ ਵਿਚਾਰ ਮਾਰੇ, ਆਪਣੇ ਅੰਦਰੋਂ ਹੋਮੇ ਨੂੰ ਮਾਰ ਲੈਂਦਾ, ਤਰੈ ਤਾਰੈ ਉਲਟ ਜੋਨ ਨਾ ਆਵੇ, ਉਹ ਆਪ ਕਰਦਾ ਹੈ ਆਪਣੇ ਸਾਥੀਆਂ ਨੂੰ ਤਾਰ ਲੈਂਦਾ, ਮੁੜ ਕੇ ਮਾਤਾ ਦੇ ਗਰਭ ਵਿੱਚ ਨਹੀਂ ਆਉਂਦਾ। ਵਿਚਾਰ ਮਾਰੇ ਤਰੈ ਤਾਰੈ ਉਲਟ ਜੋਨ ਨਾ ਆਵੇ, ਆਪ ਪਰਮ ਪਾਰਸ ਪਰਮ ਧਿਆਨੀ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਉਹ ਪਾਰਸ ਬਣ ਜਾਂਦਾ ਹੈ, ਪਰਮੇਸ਼ਵਰ ਨਾਲ ਧਿਆਨ ਲਾਉਣ ਵਾਲਾ ਬਣ ਜਾਂਦਾ ਹੈ, ਸੱਚ ਸਾਚੇ ਭਾਵੇ ਉਹ ਸੱਚਾ ਤੋਂ ਸੱਚੇ ਪਰਮੇਸ਼ਵਰ ਨੂੰ ਚੰਗਾ ਲੱਗਦਾ। ਤਾਂ ਕਬੀਰ ਜੀ ਕਹਿੰਦੇ ਨੇ ਤਾਂ ਤੇ ਸੇਵੀ ਵਾਲੇ ਰਮਨਾ ਰਸਨਾ ਰਾਮ ਨਾਮ ਹਿਤ ਜਾਤਾ, ਰਸਨਾ ਜਬਾਨ ਜਿਸ ਦੀ ਜਬਾਨ ਨਾਲ ਜੋ ਜਬਾਨ ਨਾਲ ਰਾਮ ਦਾ ਨਾਮ ਜਪਦਾ ਹੈ, ਪਰ ਰਾਮ ਨਾਲ ਹਿਤ ਪ੍ਰੇਮ ਕਰਦਾ ਹੈ, ਜੋ ਨਾਮ ਜਪਦਾ ਤੇ ਰਾਮ ਨਾਲ ਪ੍ਰੇਮ ਕਰਦਾ। ਕਬੀਰ ਸਿੰਘ ਕਹਿੰਦੇ ਕਹਾਂ ਕਰਿਆ ਜਮਨਾ, ਜਮ ਉਸ ਨੂੰ ਕੀ ਕਰੇਗਾ, ਜਮ ਉਸ ਦੇ ਨੇੜੇ ਨਹੀਂ ਆਏਗਾ। ਜਿੱਥੇ ਜਾ ਕੇ ਸੰਸਾਰੀ ਲੁੱਟਿਆ ਜਾਂਦਾ ਹੈ, ਬਾਣੀ ਕਹਿੰਦੀ ਪਰਮੇਸ਼ਵਰ ਦੇ ਪਿਆਰੇ ਉਸ ਰਸਤੇ ਤੇ ਜਾਂਦੇ ਹੀ ਨਹੀਂ, ਜਹ ਲਾਲਚ جاگاتی کھاٹ دور رہی کو جنتے بات جہ پینڈے روٹی پنواری تے مارگ سنتن دورا منہ جنگ کر ساتھ میں جائے جو پرمیشور منگا ہے وہ جمع کے نال نہیں ہے انہوں جم کچھ نہیں کر سکتا کبیر جی نے چیلنج کیا اپنی بانش کہ میں نے میری بدھ کو جم نہ کرا سنسکار پوچھا گیا سارے سنسار نو کرے گا تو جم کیوں کچھ نہیں کہے گا پہلے اس لیے کچھ نہیں کہے گا کہ جن پہ جموا چل گیا سو جپیا پروت گار میں اس پروت گار جپیا ہے جس نے جم پیدا کیا اس کر کے جم میں کچھ نہیں کہہ سکتا تو اتنا دعویٰ کوئی کر سکتا ہے نا جس کے اندر پربھو سے اتوٹ وشواس ہو اسی تسی تو کر نہیں سکتے کیونکہ سارے کول تو کیول گلا تو کبھی بھی اپنی مان کہتے ہیں کہ جس کا رام کے نام نال ہت ہے جو اپنی رسنا نال رام کا نام جپتا ہے کہاں کرا جگنا تو جم سن کی کرے گا پاک کچھ نہیں کر سکتا
رہاؤ آگم نرگم جو تک جان ہے بہ بہ بیا کرنا
آگم نرگم کوئی ویدان جان لے شاستران جان لے جوتش ودیا پڑھ لے جو تک جانا بہ بہ بیا کرنا بیا کرنا ہی پڑھ لے پھر تھوڑا کی خیر اور اگن مل جائے گا کتنے لوگ بےد پاٹھی نے جب گرو کی بانی پڑھو گے تو ستگرو کہنے دنیا کے لوگوں نے پاٹھ پڑھے ہو اور بےد بیچارے ہو نمن پڑھنگ ساجے انہوں نے پاٹھ کیتے بےداں کی وچار کی نیولی کرم کر کر کے اپنی پجنگوا ناڑی کو سر لیا پھر کتنے رب نو مل گئے گردے جی کہ نہیں پانچ دنوں سے سنگ نہ چھٹکے انہوں نے سات پنج وکارا نالوں نہ چھٹیا ادک اہم بدھ بھاگے انہوں نے بدھی بدھیرے ہونے بنی پی وہ بادشاہ کہنے پیارے ان دن ملن نہ جائی میں کیے کرم انیک میں ہوں میں سہت لوگوں نے انیک ہی کرم کیتے پر اے پرمیشور نو ملن کی ودھی نہیں ہے سبوت پوچھا گیا پھر کیون مل سکتا جی پہلے ایک ہی طریقہ ہے کہ ہار پر سوامی کا دوار ہے دیجا دودھ بوے کا اپنے مالک کے در سے آئے ہار من جائے تو یہ ارداس کرے کہ مجھے جان والی بدھی دو ہار پر سوامی کا دوار ہے دیجا دودھ بوے کا پورے اس شبد میں مون بھو کر پاتی گئے اور نظر پھرو بن مائی ترتی سب ترتی پر میں دودھا شرک ہے نائی من کامنا تیرت جائے بسو سر کروات پھرائے من کی میل نہ اترا ادھر جے لکھ جتن کرائے کن کا کامنی ڈرائیور ڈرائیور دو بے دان دا تارا ان بستر تھی دو ارتے نہ ملیے ہر بار پوجا ارچا بندن ڈنڈوت کھٹ کرنا رت رہتا ہاں ہو کر بندن میں پریا نہ ملیے اے جگتا جو سدھ آسن چوراسی اے بھی کر کر رہیا وڈی آر جا پھر پھر جن میں ہر سو سنگنا کہیا راج لیلا راجن کی رچنا کریا حکم افارا چھج سونی چندن چوڑا نرک کھور کر رہا پوچھا گیا ستگرو نے پھر کیون مل سکی دے کہ بس ہر کیرت ساد سنگت ہے سر کرم کی کرم سارے کرموں نال کوئی شرومی کرم چنگا کرم ہے نرنکار کی کیرتی کرنی وہ جس کرنا ساد سنگت کر ہر کیرت ساد سنگت ہے سر کرمن کے کرما کو نانک تس پیو پراپت جس پرو لکھے کلین پھر پوچھا گیا کہ سارے ستسنگت کر سکتے ہیں کہنے لگے نہیں تیرا سیوک تیرا مت نرنکار جہاں تیرا سیوک ہے اس نام رنگ مست ہو جاتا ہے پربھو کے پریم مست ہو جاتا ہے تیرو سیوک تیرا مت پیو پرکا کرپال دین دکھ بجن ہر ہر کیرتن یہ منگاتا دینا سے دکھان کا ناش کرنے والا پربھو سنگر پاتشاہ جی کہتے ہیں وہ دیالو ہوں پیو کرپال دین دکھ بجن اس ویکتی کا ہر ہر کیرتن یہ منگاتا وہ من نام روپی کیرتی کرنے جس کرنے رنگیا جاتا ہے تو کبیر جی مہاراج کہتے ہیں کہ بندہ وید جان لے, بندہ سمرتیاں جان لے, بندہ جوتش ودیا پڑھ لے, تو بہ بہ بیاہ کرنا بڑے ڈنگ طریقے نال بیاہ کرن دا بھی جان ہو جائے.
سنت منتر سب اوکھد جان ہے انت تو مرنا.
تنتر جان لے, تنترک بن جائے, منتر جادو جان لے, تونے جان لے, تنتر منتر تے جنتر اتن بنے گئے, انہاں تنہاں دا جان ہو جائے. کبیر جی کہنے ساری دنیاں جانتا ہو, سب اوکھد جان ہے, تو تا کی خیال ہے بن جائے گا. یاد رکھے بھائی صاحب جی کہتے ہیں جڑی بوٹی جی کیڑی ہے کیوں مرا تھنانتر. تھنانتر ایک وید سی جو جس اتنی شکتی پرمیشور نے پائی تھی کہ جتھے اس کی درشتی پی جاتی اس روگی نے مر نہیں سکتا, روگ راضی ہو جائے. گٹنا پرمیشور کی دیو میں اجی ہوئی کہ بھانڈو نام رکھی تپسیا کر رہا ہے, پریشت راجا, راجا پریشت شکار کھیڈن گیا, شکار کھیڈن گئے, پریشت نو کلجگ ملیا. کہانی یہ گل کہ جدو کلجگ ملیا تو پریشت نے کیا تو میرے راج میں کیوں آیا ہے؟ پریشت بڑا دھرمی راجا ہے. کہنے لگا سر تم دس میں کتنے جانا؟ کہنا جتنے سونا ٹکتا ہے تو اتنے ٹک. پریشت نے بچن کرے راجے کی کلگی لگی سی, کلگی سونا. کہانی کہندی کہ کل جو مکھی کا روپ دھارن کر کے اس کلگی تے بیٹھ گئے. جدو پریشت کی کلگی تے کل جو بیٹھے تو پریشت کی بدھی بدل گئی. شکار کھیڈن گیا, رستے سے جب واپس آ رہا ہے تو ایک موڑ ہوا سپ مل گیا. سپ اپنے تیر کی مکھی تے ٹنگ لیا. جتھے وہ بھانڈو رکھی تپ کرتا سا, بھانڈو رکھی کے گھر میں موڑا ہوا سپا, بھانڈو رکھی کا چیلا آیا, انہیں اپنے گرو کے گل میں سپیا دیکھا, شراپ دے دیتا. کہنے لگا جس نے میرے گرو کے گل میں سپ آیا ہے اج تو ستویں دن وہ سپ لڑ کے موت ہو جائے گی. جدو شراپ کا پتا لگا, کہانی کہنی کہ پریشت راجا سی, انہیں جل میں شیشے کا بہن بنا لیا کہ اتنے سب کنے آئے گئے. تو نال ہی سکھدیو منی بلا لیا کہ گیتا کا پاٹھ آرمبھ کر دیا جائے, جس دن سماپتی ہونی ہے اس دن سپ نے دسنا ہے اس نے, تو وہ چاہتا ہے کہ اتنے سپ نہیں آئے گا. پر ادھر پتا چل گیا تھنانتر کہ اج راج پریشت کو سپ نے دسنا ہے. بڑا دھرمی راجا جی, اس کی موت ہو گئی, پرجا دکھی ہو گئی. ادھر جس سپ نے دسنا ہے کہانی کہ سپ نہیں پتے, راستے میں دونوں نے مین ہوتے. سپ نے بھی منک کا روپ آ رہا ہے, یہ تھنانتر تو ہے ہی منک. آپ سے گلا چلتی ہیں کتنے جا رہے ہو؟ تو تھنانتر کہنے لگے میں راج پریشت کے محل میں جانا, انہوں اج سرپ نے دسنا ہے. تو سرپ کہنے لگا کہ تھی اس کی کرو گے؟ کہنا میں اس کو جیندہ کر دوں گا. تھوڑے اتنی شکتی تھی جیندہ کر سکتے ہو؟ کہنے لگا ہاں, یہ نرنکار کی میرے پہ کرپا ہے. یاد رکھو جب یہ بچن کہے تو وہ تشک جہا سی سرپ کہنے لگا میں نہیں ہاں, وہ جس نے جا کے پریشت کو دسنا ہے. آپ رستے ہی دیکھ لیں جہاں سارے پہار جائے واپس مڑ جائے. کہنے لگا ٹھیک ہے. اتنے ایک پپل کا درخت سی, تشک نے پکارا ماریا کہ کہانی کہ اس پپل نے سواہ کر دیتا. تشک نے انہیں کی کیا, تھنانتر نے اپنے کو جل کا شتا ماریا, پپل پھر ہرا بھرا. تشک کے من میں آ گئی کہ واقعی یہ جینا کر دے. کہنے لگا جی تصا جینا کرنا ہے تو پھر میں واپس مڑ جانا. کہنے لگا ٹھیک ہے. واپس مڑ گیا, شل کیا تھنانتر نال. تھنانتر کے راستے اگے جا کے سونے کی کھونڈی کا روپ دھار کے رستے ٹک گیا. بندے کا من ہے ਮਾਇਆ ਹੁਣੇ ਜ਼ਿਕਰ ਆਇਆ ਨਾ ਪਿਛਲੇ ਸ਼ਬਦ ਚ, ਬੜਿਆਂ ਬੜਿਆਂ ਨੂੰ ਡੇਗ ਲੈਂਦੀ ਮੈਂ। ਜਦੋਂ ਉਹਨੇ ਧਨੰਤਰ ਨੇ ਉਹ ਸੋਨੇ ਦੀ ਖੂਨੀ ਚ ਦੇਖੀ ਤੇ ਚੁੱਕ ਲਈ, ਪੁਰਿਆ ਜਾਂਦਾ ਹੈ ਔਰ ਪਰਮੇਸ਼ਵਰ ਦਾ ਰੰਗ ਹੈ ਅੰਤ ਤਉ ਮਰਨਾ, ਮਰਨਾ ਹੈ ਸਭ ਨੇ। ਤੇ ਧਨੰਤਰ ਦੇ ਇਸ ਜਗ੍ਹਾ ਤੇ ਖਾਰਸ਼ ਹੋਈ, ਬਹਿਸ ਵਿੱਚ ਜਦੋਂ ਖਾਰਸ਼ ਹੋਈ ਤੇ ਉਸ ਖੂਨੀ ਨਾਲ ਉਹ ਖਾਰਸ਼ ਕਰਨ ਲੱਗਿਆ ਤੇ ਤਸ਼ਕ ਨੇ ਸੱਪ ਦਾ ਰੂਪ ਫੜ ਕੇ ਡੰਗ ਮਾਰ ਦਿੱਤਾ। ਹੁਣ ਧਨੰਤਰ ਦੀ ਨਿਗਾਹ ਉਸ ਜ਼ਖਮ ਤੇ ਨਹੀਂ ਜਾਂਦੀ ਜਿੱਥੇ ਸੱਪ ਨੇ ਡੰਗ ਮਾਰਿਆ, ਨਿਗਾਹ ਜਾਂਦੀ ਨਹੀਂ, ਜ਼ਖਮ ਠੀਕ ਨਹੀਂ ਹੁੰਦਾ, ਧਨੰਤਰ ਦੀ ਮੌਤ ਹੋ ਗਈ। ਪਰ ਧਨੰਤਰ ਨੇ ਮਰਨ ਲੱਗੇ ਨੇ ਸ਼ਬਦ ਕਹੇ ਕਿ ਜਿਹੜਾ ਮੇਰਾ ਨਾਸ ਖਾਏਗਾ ਉਹ ਧਨੰਤਰ ਹੋ ਜਾਏਗਾ। ਉਹ ਆਕਾਸ਼ਵਾਣੀ ਉਹਦੇ ਜਿਤਨੇ ਚੇਲੇ ਸਨ ਸਭ ਕੋਲ ਪਹੁੰਚ ਗਏ, ਉਸ ਵਿਨਾਸ਼ ਕੋਲ ਆਏ, ਉਹਨੂੰ ਚੁੱਕੇ ਲਏ, ਆਪਣੇ ਗੁਰੂ ਨੂੰ ਉਹਨਾਂ ਨੇ ਕੱਟਿਆ, ਕੱਟ ਕੇ ਉਹਦਾ ਮਾਸ ਬਣਾਇਆ ਗਿਆ। ਉਧਰ ਦੂਸਰੇ ਪਾਸੇ ਕੀ ਵਾਪਰਿਆ, ਬਈ ਸਵੇਰੇ ਅੱਜ ਗੀਤਾ ਦਾ ਸਮਾਪਤੀ ਹੋਣੀ ਹੈ ਤੇ ਉੱਥੇ ਕੀ ਕੀਤਾ ਉਹਨਾਂ ਨੇ, ਫੁੱਲ ਲੈ ਕੇ ਜਾਣੇ ਹੈ ਮੰਦਰ, ਦਰਸ਼ਕ ਨੇ ਛੋਟੀ ਸੂਕਸ਼ਮ ਕੀੜੀ ਦਾ ਰੂਪ ਧਾਰ ਕੇ ਫੁੱਲ ਵਿੱਚ ਪ੍ਰਵੇਸ਼ ਕਰ, ਫੁੱਲ ਅੰਦਰ ਚਲੇ ਗਏ, ਕੋਈ ਸ਼ਰਤ ਨਹੀਂ ਹੈ। ਉਹਨਾਂ ਦਾ ਪ੍ਰਸ਼ਾਦ ਜਦੋਂ ਵਰਤਾਇਆ ਗਿਆ ਗੀਤਾ ਦਾ ਸਰੂਪ ਲੈਣ ਤੋਂ ਬਾਅਦ, ਤੇ ਰਾਜੇ ਪ੍ਰੀਖਸ਼ਿਤ ਨੇ ਫੁੱਲ ਲੈ ਕੇ ਜਦੋਂ ਆਪਣੇ ਮਸਤਕ ਤੇ ਲਾਇਆ, ਦਰਸ਼ਕ ਨੇ ਮਸਤਕ ਨੂੰ ਦੱਸ ਦਿੱਤਾ, ਪ੍ਰੀਖਸ਼ਿਤ ਦੀ ਮੌਤ ਹੋ ਗਈ। ਉਧਰ ਭਗਵਾਨ ਨੇ ਤਾਇਆ ਬ੍ਰਾਹਮਣ ਦਾ ਰੂਪ ਧਾਰ ਕੇ ਉਹਨਾਂ ਦੇ ਘਰਾਂ ਵਿੱਚ ਚਲਿਆ ਗਿਆ ਜਿੱਥੇ ਉਹ ਸ਼ਿਸ਼ ਸਨ। ਜਦੋਂ ਘਰ ਵਿੱਚ ਪਹੁੰਚਿਆ ਉਹਨਾਂ ਨੇ ਇੱਕ ਹੀ ਵੱਡੇ ਸਾਰੇ ਬਾਣੇ ਵਿੱਚ ਆਪਣੇ ਗੁਰੂ ਦਾ ਮਾਸ ਬਣਾਇਆ ਹੈ। ਕਹਿਣ ਲੱਗੇ ਪੁੱਛਿਆ ਚਾਹੀਦੀ ਹੈ, ਕਹਿਣ ਲੱਗੇ ਦੱਸੋ ਕੀ ਲਓਗੇ ਪੰਡਿਤ ਜੀ। ਕਹਿੰਦੇ ਪੁੱਛਿਆ ਲਵਾਂਗਾ ਜੋ ਚੁੱਲ੍ਹੇ ਤੇ ਰੱਖਿਆ ਹੈ। ਕਹਿਣ ਲੱਗੇ ਤਾਂ ਮਾਸ ਹੈ, ਮਾਸ ਕਾਹਦਾ ਮਾਸ ਹੈ? ਕਹਿੰਦੇ ਸਾਡੇ ਗੁਰੂ ਦਾ ਮਾਸ ਹੈ। ਕਹਿਣ ਲੱਗਾ ਅਗਰ ਤੁਸੀਂ ਆਪਣੇ ਗੁਰੂ ਦਾ ਮਾਸ ਖਾਓਗੇ ਸਾਰੇ ਮਤ ਗਾਮੀ ਹੋ ਜਾਓ। ਪਰਮੇਸ਼ਵਰ ਨੇ ਅਜੇ ਹੀ ਮੱਤ ਫੇਰੀ, ਉਹਨਾਂ ਨੇ ਟੋਇਆ ਪੁੱਟਿਆ ਤੇ ਸਾਰਾ ਮਾਸ ਦੇ ਵਿੱਚ ਪਾ। ਯਾਦ ਰੱਖੋ ਕਬੀਰ ਜੀ ਆਪਣੀ ਬਾਣੀ ਚ ਕਹਿੰਦੇ ਨੇ ਕਿ ਤੰਤਰ ਮੰਤਰ ਔਖਦ ਜਾਣੈ। ਜਦੋਂ ਭਾਵੇਂ ਤੰਤਰ ਮੰਤਰ ਜਾਣਦਾ ਹੋਵੇ, ਦਵਾਈਆਂ ਜਾਣਦਾ ਹੋਵੇ, ਅੰਤ ਤਉ ਮਰਨਾ, ਅੰਤ ਨੂੰ ਉਸਨੂੰ ਵੀ ਮਰਨਾ ਪੈਂਦਾ ਹੈ।
ਰਾਜ ਭੋਗ ਆਰ ਛਤਰ ਸਿੰਘਾਸਨ ਬਹੁ ਸੁੰਦਰ ਰਮਨਾ।
ਰਾਜਾ ਹੈ, ਸੰਸਾਰ ਦੇ ਤਮਾਮ ਪਦਾਰਥਾਂ ਦੇ ਭੋਗ ਭੋਗਦਾ ਹੈ। ਤੇ ਕਬੀਰ ਜੀ ਕਹਿੰਦੇ ਨੇ ਛਤਰ ਚੁਣਦੇ ਦੇ ਸਿਰ ਤੇ ਸਿੰਘਾਸਨ ਤੇ ਬੈਠ ਕੇ ਲੋਕਾਂ ਦਾ ਨਿਆਂ ਕਰਦਾ ਹੈ। ਅਰੇ ਬੜੀਆਂ ਸੁੰਦਰ ਇਸਤਰੀਆਂ ਉਹਦੀ ਸੇਵਾ ਵਿੱਚ ਨਾਲ ਰਹਿੰਦੀਆਂ ਨੇ। ਤੋ ਕਬੀਰ ਜੀ ਅਗਲੀ ਪੰਕਤੀ ਚ ਕਹਿ ਰਹੇ ਨੇ,
ਪਾਨ ਕਪੂਰ ਸੁਵਾਸਕ ਚੰਦਨ ਅੰਤ ਤਉ ਮਰਨਾ।
ਪਾਨਾਂ ਨੇ ਵੀਰੇ ਖਾਣਾ ਹੈ, ਕਪੂਰ ਅਤੇ ਸ੍ਰੇਸ਼ਟ ਚੰਦਨ ਵਰਗੀਆਂ ਸੁਗੰਧੀਆਂ ਨੇ, ਆਪਣੇ ਤਨ ਨਾਲ ਬੰਦਾ ਹੈ, ਕਮਰੇ ਖਿਲਾਲਦਾ ਹੈ, ਆਪਣੀ ਸੇਜਾ ਤੇ ਜਿੱਥੇ ਸੌਂਦਾ ਹੈ ਉੱਥੇ ਰਸ ਪਾਣੀ ਕਰਦਾ ਹੈ। ਵੀਰ ਜੀ ਕਹਿੰਦੇ ਅੰਤ ਨੂੰ ਫਿਰ ਵੀ ਉਸਨੂੰ ਮਰਨਾ ਪਏਗਾ, ਕੁਝ ਵੀ ਕਰ ਲਏ ਅਖੀਰ ਮਰਨਾ ਹੀ ਪਏਗਾ।
ਵੇਦ ਪੁਰਾਣ ਸਿਮਰਤ ਸਭ ਖੋਜੇ ਕਹੂ ਨਾ ਉਬਰਨਾ।
ਵੀਰ ਜੀ ਕਹਿੰਦੇ ਮੈਂ ਪੜ੍ਹੇ ਨੇ ਵੇਦ, ਖੋਜੀਆਂ ਨੇ ਸਿਮਰਤੀਆਂ, ਕਹੂ ਨਾ ਉਬਰਨਾ, ਨਾ ਵੇਦ ਪੜ੍ਹ ਕੇ ਕੋਈ ਉਬਰ ਮਾਰਤਾ ਬਚਣਾ, ਨਾ ਵੇਦ ਪੜ੍ਹ ਕੇ ਕੋਈ ਬਚ ਸਕਦਾ ਹੈ, ਨਾ ਸਿਮਰਤੀਆਂ ਪੜ੍ਹ ਕੇ ਕੋਈ ਬਚ ਸਕਦਾ ਹੈ। ਵੇਦ ਤੇ ਸਿਮਰਤੀਆਂ ਉਸਨੂੰ ਬਚਾ ਨਹੀਂ ਸਕਦੀਆਂ।
ਕਹੋ ਕਬੀਰ ਇਉਂ ਰਾਮ ਹੈ ਚੰਪਾ ਮੇਕ ਜਨਮ ਮਰਨਾ।
ਕਬੀਰ ਜੀ ਕਹਿੰਦੇ ਭਾਈ ਰਾਮ ਦਾ ਨਾਮ ਜਪਣਾ ਕਰੋ ਜਿਸ ਨਾਲ ਤੁਹਾਡਾ ਜਨਮ ਮਰਨ ਮਿਟ ਜਾਣਾ।
ਆਸਾ ਫੀਲਰ ਬਾਬੀ ਬਲਦ ਪਖਾਵਜ ਗਊਆ ਤਾਲ ਬਜਾਵੇ।
ਯਾਦ ਰੱਖੋ ਇਹ ਜਿਹੜਾ ਸ਼ਬਦ ਹੈ ਇਹਦੇ ਚ ਮਨ ਦੀਆਂ ਅਵਸਥਾ ਹੀ ਖਤਮ ਕੀਤੀਆਂ ਨੇ। ਮਨ ਜਦੋਂ ਉੱਠ ਕੇ ਮਨ ਤਾਲ ਨਾਲ ਜੁੜਦਾ ਹੈ ਤਾਂ ਜਿਹੜੀ ਰਹਾਓ ਦੀ ਪੰਕਤੀ ਹੈ ਉਹ ਹੈ ਰਾਜਾ ਰਾਮ ਕਕਰੀ ਨਾ ਬਰੇ ਪਕਾਏ ਤੇ ਨਾ ਬੂਜਨ ਹਾਰੇ ਖਾਏ। ਕਕਰੀ ਅੰਨ ਨੂੰ ਲੱਗੀਆਂ ਹੋਈਆਂ ਗੱਲ, ਅੱਕ ਨੂੰ ਲੱਗੀਆਂ ਹੋਈਆਂ ਕਕੜੀਆਂ, ਕਕੜੀਆਂ ਅਬਰੇ ਅੰਬ, ਉਹ ਅੰਬ ਬਣ ਗਈਆਂ, ਭਾਵ ਜੀਵਨ ਦੇ ਬੁਰੇ ਕਰਮ ਚੰਗੇ ਕਰਮ ਬਣ ਗਏ। ਅੱਜ ਉਹ ਕਰਮ ਨਹੀਂ ਕਰਦਾ ਸਗੋਂ ਚੰਗੇ ਕਰਮਾਂ ਚ ਅੰਬ ਵਰਗੀ ਮਿਠਾਸ ਪਾਉਂਦੀ ਹੈ। ਤਾਂ ਕਬੀਰ ਜੀ ਮਨ ਦੀ ਬਿਰਤੀ ਜਦੋਂ ਉਲਟ ਕੇ ਨੰਕਾਰ ਬਣ ਜਾਂਦੀ ਹੈ ਉਸਦਾ ਵਰਣਨ ਇਹ ਸ਼ਬਦ ਵਿੱਚ ਕਰ ਰਹੇ ਨੇ। ਫੀਲ ਦਾ ਅਰਥ ਹੈ ਹਾਥੀ। ਹਾਥੀ ਕੋਲ ਕੀ ਹੈ? ਹੰਕਾਰ, ਮਸਤਿਆ। ਕਬੀਰ ਜੀ ਕਹਿੰਦੇ ਹਾਥੀ ਵਾਂਗ ਮਸਤਿਆ ਮਨ, ਹੁਣ ਰਬਾਬੀ ਬਣ ਗਿਆ, ਪ੍ਰਭੂ ਦਾ ਜਸ ਗਾਉਣ ਲੱਗ ਗਿਆ। ਫੀਲ ਰਬਾਬੀ ਬਲਦ ਪਖਾਵਜ ਬਲਦ ਵਾਂਗ ਆਲਸੀ ਮਨ, ਹੁਣ ਤਾਲ ਕਰਨ ਲੱਗ ਪਿਆ ਹੈ ਉਸਦੇ ਜਸ ਗਾਉਣ ਵਿੱਚ। ਕੌਆ ਤਾਲ ਵਜਾਵੇ ਤੇ ਕੌਏ ਦੀ ਫਿਤਰਤ ਹੈ, ਕੌਆ ਕਾਗ ਨੀਚ ਕੀ ਸੰਗਤ ਜਾਇ ਤੁਰੰਤ ਦਿੱਖ ਮੁਕਲਾਈ ਹੈ। ਕਹਿੰਦੇ ਹੁਣ ਕਾਂ ਵਾਂਗ ਨੀਵੇਂ ਵਿਚਾਰ ਰੱਖਣ ਵਾਲਾ ਮਨ ਉਸ ਪਰਮੇਸ਼ਵਰ ਦੇ ਦਰ ਤੇ ਕੰਸੀਆਂ ਵਜਾਉਣ ਵਾਲਾ ਮਿਲ ਗਿਆ ਹੈ। ਹਾਂਜੀ।
ਸਹਿਰ ਚੋਲਨਾ ਗਧਾ ਨਾਚੈ ਤੈਸਾ ਭਗਤ ਕਰਾਵੈ।
ਗਧੇ ਦੀ ਫਿਤਰਤ ਹੈ, ਗਧੇ ਦੀ ਸੋਚ ਕੀ ਹੈ? ਗੁਰਬਾਣੀ ਕਹਿੰਦੀ ਨਾਨਕ ਤੇ ਨਰ ਅਸਲ ਖਰ ਜੇ ਦਿਨ ਦਿਨ ਗਰਵ ਕਰਨ ਅਹੰਕਾਰੀ। ਹੁਣ ਕੋਈ ਨਹੀਂ ਹੰਕਾਰ ਕਰਨਾ। ਢਹਿਰੀ ਮਤ ਵਾਲੇ ਨੂੰ ਵੀ ਲੋਕ ਜਿਹਨੂੰ ਵਾਰ ਵਾਰ ਗੱਲ ਸਮਝਾਉਣ ਤੇ ਸਮਝ ਨਾ ਆਏ ਲੋਕ ਉਹਨੂੰ ਵੀ ਖੋਟਾ ਕਹਿੰਦੇ। ਹਰੀ ਅੰਗੂਰੀ ਗਦਹਾਚਾ। ਤਾਂ ਕਬੀਰ ਜੀ ਕਹਿੰਦੇ ਨੇ ਕਿ ਹੁਣ ਜਿਹਨੇ ਪ੍ਰੇਮ ਰੂਪੀ ਚੋਲਾ ਪਹਿਨ ਲਿਆ ਤੇ ਇਹ ਮਨ ਰੂਪੀ ਖੋਟਾ ਹੁਣ ਪਰਮੇਸ਼ਵਰ ਦੇ ਰੰਗ ਵਿੱਚ ਨੱਚਦਾ ਹੈ।
ਪੈਸਾ ਭਗਤ ਕਰਾਵੇ
ਐਸਾ ਮਾਤਾ ਪੈਸਾ ਅਮੋਹਾ ਜਾਏ, ਅਮੋੜ ਜਾਣ, ਮੁੜਨਾ ਹੀ ਨਹੀਂ ਕਿਸੇ ਪਾਸਿਓਂ। ਅੱਗੇ ਕਹਿੰਦੇ ਇਹ ਮੁਰਦਾ ਨਹੀਂ ਸੀ ਸੰਸਾਰ ਵੱਲੋਂ, ਹੁਣ ਇਹ ਮਨ ਭਗਤੀ ਕਰਨ ਲੱਗ ਪਿਆ ਹੈ।
ਰਾਜਾ ਰਾਮ ਕਕਰੀਆ ਬਰੇ ਪਕਾਏ।
ਰਾਜਾ ਰਾਮ ਦੀ ਕਿਰਪਾ ਹੈ ਜਿਸ ਨੇ ਇਹਨਾਂ ਕਕੜੀਆਂ ਤੋਂ ਅੰਬ ਪਕਾ ਦਿੱਤੇ, ਅੰਬ ਬਣ ਗਏ।
ਇਹਨਾਂ ਬੂਝਣ ਹਾਰ ਖਾਏ,
ਜਾਣਨ ਵਾਲੇ ਨੇ ਹੀ ਇਹਨਾਂ ਅੰਬਾਂ ਨੂੰ ਪਾਲ ਇਸ ਨਾਮ ਰਸ ਨੂੰ ਲੈਣਾ ਕੀਤਾ, ਉਹਨੇ ਇਹਦਾ ਪੇਟ ਜਾਣਿਆ, ਇਹਨੂੰ ਮਾਣਿਆ।
ਰਹਾਉ ਬੈਠ ਸਿੰਘ ਘਰ ਪਾਨ ਲਗਾਵੇ, ਕੀਸ ਗਲੌਰੇ ਲਿਆਵੇ।
ਸਿੰਘ ਦਾ ਅਰਥ ਸ਼ੇਰ, ਯਾਦ ਰੱਖੋ ਹੰਕਾਰ ਹੈ ਇਹਦਾ ਪ੍ਰਤੀਕ ਹੈ। ਕਬੀਰ ਜੀ ਕਹਿੰਦੇ ਹੰਕਾਰੀ ਮਨ ਅੱਗੇ ਕਿਸੇ ਆਪਣੀ ਸੇਵਾ ਕਰਾ ਕੇ ਪ੍ਰਸੰਨ ਹੁੰਦਾ ਸੀ, ਹੁਣ ਦੂਸਰਿਆਂ ਲਈ ਜੀ ਸੇਵਾ ਕਰਕੇ ਪ੍ਰਸੰਨ ਹੁੰਦਾ ਹੈ। ਯਾਦ ਰੱਖੋ ਗੱਲ ਇੱਥੇ ਕਿਹੜੀਆਂ ਪੰਕਤੀਆਂ ਸ਼ਾਮੀ ਨਹੀਂ ਹੋ ਰਹੀ। ਕਬੀਰ ਜੀ ਕਹਿੰਦੇ ਹੰਕਾਰੀ ਮਨ ਹੁਣ ਪਾਨ ਲਗਾਉਂਦਾ, ਦੂਸਰਿਆਂ ਦੇ ਖਾਣ ਪਾਣ ਦਾ ਪ੍ਰਬੰਧ ਕਰਦਾ ਹੈ। ਬੈਠ ਸਿੰਘ ਘਰ ਪਾਨ ਲਗਾਵੇ, ਕੀਸ ਗਲੌਰੇ ਲਿਆਵੇ। ਕੀਸ ਦਾ ਅਰਥ ਹੈ ਸ਼ਸ਼ੂਲਰ, ਗਲੌਰੇ ਦਾ ਅਰਥ ਵੀ ਪਾਨ ਹੈ। ਕਬੀਰ ਜੀ ਕਹਿੰਦੇ ਨੇ ਉਹ ਸ਼ਸ਼ੂਲਰ ਤ੍ਰਿਸ਼ਨਾ ਵਰਗੀ ਵਿਰਤੀ ਜਿਹੜੀ ਸੀ ਉਹ ਹੁਣ ਪਲਟ ਗਈ ਅਤੇ ਦੂਸਰਿਆਂ ਦੀ ਸੇਵਾ ਵਿੱਚ ਰੁੱਝ ਗਈ ਹੈ।
ਘਰ ਘਰ ਮੁਸਰੀ ਮੰਗਲ ਗਾਵੇ, ਕਛੂਆ ਸੰਖ ਬਜਾਵੇ।
ਮੁਸਰੀ ਦਾ ਅਰਥ ਸੱਚੀ। ਕਬੀਰ ਜੀ ਕਹਿੰਦੇ ਇੰਦਰੀਆਂ ਰੂਪੀ ਚੋਹੀਆਂ ਜਿਹੜੀਆਂ ਅੱਗੇ ਵਿਕਾਰਾਂ ਵੱਲ ਦੌੜਦੀਆਂ ਸਨ, ਹੁਣ ਇੱਕ ਇੱਕ ਇੰਦਰੀ ਵਿੱਚ ਨਾਮ ਦਾ ਨਿਵਾਸ ਹੈ ਤੇ ਕੱਛੂ ਵਰਗਾ ਜਿਹੜਾ ਸ਼ਰਮ ਖਾਂਦਾ ਹੈ, ਕੱਛੂ ਕੋਲ ਚਲੇ ਜਾ, ਉਹ ਵੇਖ ਕੇ ਆਪਣੇ ਸਰੀਰ ਮਨੁੱਖ ਨੂੰ ਅੰਦਰ ਕਰ ਲਏ। ਕਬੀਰ ਜੀ ਕਹਿੰਦੇ ਅੱਗੇ ਸਤਸੰਗ ਵੱਲ ਜਾਣ ਸ਼ਰਮ ਕਰਦਾ ਸੀ ਮਨ, ਹੁਣ ਸੰਖ ਵਜਾਵੇ, ਹੁਣ ਇਹ ਦੂਸਰਿਆਂ ਨੂੰ ਸਿੱਖਿਆ ਦਿੰਦਾ ਹੈ।
ਬੰਸ ਕੋ ਪੂਤ ਦੀ ਆਹਣ ਚੱਲਿਆ, ਸੋਏ ਨੇ ਮੰਡਪ ਛਾਏ।
ਬੰਝਿਆ ਜਿਸ ਔਰਤ ਨੂੰ ਬੱਚਾ ਨਾ ਜਨਮ ਸਕੇ। ਕਬੀਰ ਜੀ ਕਹਿੰਦੇ ਜੇ ਮਨ ਮਾਇਆ ਦਾ ਪੁੱਤਰ ਸੀ ਕਦੇ, ਅੱਜ ਇਹ ਸ਼ੁੱਧ ਵਿਅਕਤੀ ਨੂੰ ਵਰਨ ਲਈ ਚੱਲਿਆ ਹੈ ਤੇ ਇਹਦੇ ਵਿੱਚ ਸੋਹਣੇ ਮੰਡਪ ਛਾਏ, ਅੰਤਸ਼ਕਰਨ ਵਿੱਚ ਪ੍ਰਕਾਸ਼ ਹੀ ਪ੍ਰਕਾਸ਼ ਹੈ।
ਰੂਪ ਕੰਨਿਆ ਸੁੰਦਰ ਬੇਦੀ, ਸਤਾ ਸਿੰਘ ਗੁਣ ਗਾਏ।
ਰੂਪ ਕੰਨਿਆ ਸੁੰਦਰ ਬੇਦੀ, ਉਹ ਸੁੰਦਰ ਬੇਦੀ ਦਾ ਅਰਥ ਹੈ ਵਿਨ ਨਹੀਂ, ਆਪਣੇ ਕਬਜ਼ੇ ਚ ਕਰ ਲਈ। ਕਬੀਰ ਜੀ ਕਹਿੰਦੇ ਨੇ ਉਹ ਬਿਰਤੀ ਆਪਣੇ ਕਬਜ਼ੇ ਚ ਕਰ ਲਈ, ਇਹਨੇ ਸ਼ੁੱਧ ਬਿਰਤੀ। ਤੇ ਸਸਾ ਸਿੰਘ, ਸਸਾ ਕਹਿੰਦੇ ਨੇ ਸੱਸ ਦਾ ਅਰਥ ਹੈ ਖਰਗੋਸ਼। ਸਸਾ ਸਿੰਘ ਗੁਣ ਗਾਏ, ਕਮਜ਼ੋਰ ਹੋ ਗਿਆ ਸੀ ਮਨ ਜੋ ਵਿਕਾਰਾਂ ਵਿੱਚ ਪੈ ਕੇ, ਹੁਣ ਇਹ ਸਿੰਘ ਪਰਮੇਸ਼ਵਰ ਦੇ ਗੁਣ ਗਾਉਣ ਲੱਗ ਪਿਆ ਹੈ।
ਜਹਤ ਕਬੀਰ ਸੁਨਹਰੇ ਸੰਤ ਕੀਤੀ ਪਰਬਤ ਖਾਇਆ।
ਕਹਿੰਦੇ ਨੇ ਨਿਮਰਤਾ ਰੂਪੀ ਕੀੜੀ